ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਅਮਯ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਕਾਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਅ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲਹ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ ਵਾਲੀਏ ਕੁਲ ਆਲਮ ਬਖਸ਼ਿਸ਼ਾਂ ਦੇ ਭੰਡਾਰ ਮਿਹਰਾਂ ਦੇ ਸਾਈ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਸਾਚ ਨਾਮ ਕੀ ਅੰਮ੍ਰਿਤ ਵਰਖਾ ਹੋ ਰਹੀ ਹੈ। ਔਰ ਜਿਨ੍ਹਾਂ ਵਡਭਾਗੀ ਸੰਗਤਾਂ ਨੂੰ ਸਤਿਗੁਰਾਂ ਨੇ ਉੱਦਮ ਬਖਸ਼ਿਸ਼ ਕੀਤਾ, ਉਹਨਾਂ ਨੇ ਗੁਰੂ ਕੇ ਚਰਨ ਪਰਸੇ ਹਨ। ਸਤਿਗੁਰਾਂ ਦੀ ਰਹਿਮਤ ਦੀ ਨਿਸ਼ਾਨੀ ਹੈ ਕਿ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਗੁਰੂ ਕੀ ਸੰਗਤ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਔਰ ਫਿਰ ਗੁਰਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕਰ ਵਡਭਾਗੀ ਸੰਗਤਾਂ ਆਨੰਦ ਮਾਣਿਆ ਹੈ। ਹਜ਼ੂਰ ਦਾ ਫੁਰਮਾਨ ਹੈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸਾਧ ਸੰਗਤ ਕਰਨੀ ਔਰ ਸਾਧ ਸੰਗਤ ਵਿੱਚ ਵਾਹਿਗੁਰੂ ਦੀ ਉਸਤਤ ਕਰਨੀ, ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਇਹ ਸਾਰੇ ਕਰਮਾਂ ਦਾ ਸਿਰੇ ਦਾ ਕਰਮ ਹੈ, ਸ਼੍ਰੋਮਣੀ ਕਰਮ ਹੈ। ਹੋਰ ਕੋਈ ਕਰਮ ਇਸ ਦੇ ਬਰਾਬਰ ਪਹੁੰਚ ਨਹੀਂ ਸਕਦਾ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵਾਹਿਗੁਰੂ ਦੀ ਕੀਰਤੀ ਸਾਧ ਸੰਗਤ ਵਿੱਚ ਮਿਲ ਕੇ ਕਰਨੀ, ਇਕੱਲਿਆਂ ਵੀ ਕੀਤੀ ਜਾ ਸਕਦੀ ਹੈ, ਇਕਾਂਤ ਵਿੱਚ ਬੈਠ ਕੇ ਵੀ ਭਜਨ ਸਿਮਰਨ ਕੀਤਾ ਜਾ ਸਕਦਾ ਹੈ। ਪਰ ਜੋ ਆਨੰਦ ਔਰ ਜੋ ਮਹੱਤਮ ਸਾਧ ਸੰਗਤ ਵਿੱਚ ਮਿਲ ਕੇ ਹੈ, ਉਹ ਇਕੱਲਿਆਂ ਨਹੀਂ। ਸਾਧ ਸੰਗਤ ਮੇਰੋ ਨਿਜ ਘਰ ਨਾਰਦ ਮੁਨ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਸਾਧ ਸੰਗ ਦਰਸਨ ਮੇਰੋ ਹੀ ਨਿਜ ਰੂਪ ਹੈ। ਵਾਹਿਗੁਰੂ ਦਾ ਕਥਨ ਹੈ ਕਿ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਸਾਧ ਸੰਗਤ ਵਿੱਚ ਹੀ ਵਸਦਾ ਹੈ। ਹਜ਼ੂਰ ਨੇ ਫੁਰਮਾਇਆ, ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਸਾਧ ਸੰਗਤ ਸੱਚ ਖੰਡ ਹੈ ਸੱਚੇ ਤਖਤ ਨਿਵਾਸ ਕਰਨ ਦਾ। ਸੰਸਾਰ ਦੇ ਵਿੱਚ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਪ੍ਰਤੱਖ ਸੱਚ ਖੰਡ ਦਾ ਸਰੂਪ ਹੈ, ਤੇ ਸਾਧ ਸੰਗਤ ਰੂਪੀ ਸੱਚ ਖੰਡ ਦੇ ਵਿੱਚ ਸੱਚੇ ਤਖਤ ਵਿੱਚ ਵਾਹਿਗੁਰੂ ਆਪਣਾ ਨਿਵਾਸ ਰੱਖਦਾ ਹੈ। ਸੱਚ ਖੰਡ ਵਸੈ ਨਿਰੰਕਾਰ, ਸੱਚਖੰਡ ਵਿੱਚ ਨਿਰਅਕਾਰ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ। ਸਾਧ ਸੰਗਤ ਸੱਚਖੰਡ ਹੈ, ਪ੍ਰਤੱਖ ਹੈ ਕਿ ਸੱਚਖੰਡ ਵਿੱਚ ਨਿਰੰਕਾਰ ਦਾ ਵਾਸਾ ਹੈ, ਸਾਧ ਸੰਗਤ ਸੱਚਖੰਡ ਹੈ, ਤਾਂ ਫਿਰ ਸਾਧ ਸੰਗਤ ਵਿੱਚ ਵਾਹਿਗੁਰੂ ਦਾ ਨਿਵਾਸ ਹੈ। ਸਤਿਗੁਰਾਂ ਪ੍ਰਤੱਖ ਫੁਰਮਾਇਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ। ਸੋ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਵਾਹਿਗੁਰੂ ਦੀ ਸਤਸੰਗਤ ਕਰਨੀ ਔਰ ਸਿਮਰਨ ਕਰਨਾ, ਗੁਣ ਗਾਇਨ ਕਰਨੇ, ਸਿਫਤ ਸਲਾਹ ਕਰਨੀ, ਇਹ ਸਰਬੱਤ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਪਰ ਇਸ ਸ਼੍ਰੋਮਣੀ ਕਰਮ ਦੀ ਪ੍ਰਾਪਤੀ ਹਰ ਕਿਸੇ ਨੂੰ ਨਹੀਂ ਹੁੰਦੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਸ੍ਰੇਸ਼ਟ ਔਰ ਉੱਤਮ ਕਰਮ ਸਤਸੰਗਤ ਵਿੱਚ ਆਉਣਾ ਔਰ ਆ ਕੇ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਆਪਣੀ ਬਿਰਤੀ ਨੂੰ ਜੋੜਨਾ, ਸ਼ਰਧਾ ਭਾਵਨਾ ਨਾਲ ਗੁਰੂ ਕੀ ਬਾਣੀ ਕਥਾ ਕੀਰਤਨ ਸੁਣਨਾ ਔਰ ਰਸਨਾ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ, ਇਹ ਪ੍ਰਾਪਤੀਆਂ ਹਰ ਕਿਸੇ ਨੂੰ ਨਹੀਂ ਹੁੰਦੀਆਂ। ਇਹ ਉੱਤਮ ਕਰਮ, ਇਹ ਭਾਗਾਂ ਭਰਿਆ ਕਰਮ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਪੁਰਬ ਲਿਖੇ ਕਾ ਲਹਿਣਾ, ਜਿਹਦੇ ਪੂਰਬਲੇ ਲਿਖਤਾਂ ਦੀ ਲੇਖ ਜੋ ਹੈ, ਵਾਹਿਗੁਰੂ ਪੂਰਬਲੇ ਲੇਖਾਂ ਦੀ ਲਿਖਤ ਜੋ ਚੰਗੀ ਲਿਖੀ ਗਈ ਔਰ ਉਹਨਾਂ ਦਾ ਸ਼ੁਭ ਫਲ ਜਿਸਨੇ ਪ੍ਰਾਪਤ ਕਰਨਾ ਹੈ, ਭਾਵ ਜਿਨ੍ਹਾਂ ਨੂੰ ਸ਼ੁਭ ਕਰਮਾਂ ਦਾ ਫਲ ਪ੍ਰਾਪਤ ਹੋਣਾ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਮਿਲਣੀ ਹੈ, ਉਹਨਾਂ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਗੁਰਮੁਖ ਜਨਾਂ ਨੂੰ ਇਹ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੋ ਵੱਡਿਆਂ ਭਾਗਾਂ ਦੇ ਸਦਕਾ ਗੁਰੂ ਕੇ ਦਰਸ਼ਨ ਪ੍ਰਸੰਨ ਹਾਸਲ ਹੋ ਰਹੇ ਨੇ, ਨਾਮ ਬਾਣੀ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਦਰਸ਼ਨ ਦੀ ਦਾਰ ਬਖਸ਼ਿਸ਼ ਕਰਦਿਆਂ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਤਿਸ ਦੀ ਕਥਾ ਵਿਚਾਰ ਅਰਥ ਵਿਚਾਰ ਦੇ ਨਾਲ ਕੁਝ ਸਮਾਂ ਆਪਣੇ ਮਨ ਦੀਆਂ ਬਿਰਤੀਆਂ ਨੂੰ ਜੋੜੀਏ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਿਰਪਾ ਕਰ ਸਿੱਖਿਆ ਦੇ ਰਹੇ ਹਨ। ਜਿਤ ਪਾਰ ਬ੍ਰਹਮ ਚਿਤ ਆਇਆ। ਜਿਤ ਜਿੱਥੇ, ਜਿਸ ਥਾਂ, ਜਿਸ ਜਗ੍ਹਾ, ਜਿਸ ਹਿਰਦੇ ਵਿੱਚ ਪਾਰ ਬ੍ਰਹਮ ਚਿਤ ਆਇਆ, ਪਾਰ ਬ੍ਰਹਮ ਚੇਤੇ ਆਇਆ ਹੈ। ਪਾਰ ਜੋ ਪਰੇ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ, ਜਿਸ ਦਾ ਕੋਈ ਉਰਾਰ ਪਾਰ ਨਹੀਂ ਜਾਣਿਆ ਜਾ ਸਕਦਾ। ਬ੍ਰਹਮ ਵਿਆਪਕ ਸਰੂਪ ਹੈ, ਸਰਬ ਵਿਆਪਕ, ਹਰ ਜਗ੍ਹਾ ਤੇ ਮੌਜੂਦ ਹੈ। ਉਹ ਪਾਰ ਬ੍ਰਹਮ ਵਾਹਿਗੁਰੂ ਜਿੱਥੇ ਚੇਤੇ ਆਇਆ ਹੈ, ਜਿੱਥੇ ਉਸਦਾ ਚਿੰਤਨ ਕੀਤਾ ਗਿਆ, ਜਿੱਥੇ ਉਸਨੂੰ ਹਰ ਵੇਲੇ ਯਾਦ ਕੀਤਾ ਜਾਂਦਾ ਹੈ, ਸੋ ਘਰ ਦਈਏ ਵਸਾਇਆ। ਉਹ ਘਰ ਅਕਾਲ ਪੁਰਖ ਵਾਹਿਗੁਰੂ ਦਈਏ ਜੋ ਨਿਯੰਤਾ ਹੈ, ਨਿਯੰਤਾ ਤੋਂ ਭਾਵ ਪ੍ਰੇਰਕ ਹੈ, ਸਾਰਿਆਂ ਨੂੰ ਪ੍ਰੇਰਨਾ ਦੇਣ ਵਾਲਾ ਜੋ ਪ੍ਰੇਰਕ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਨੇ ਉਸ ਘਰ ਨੂੰ ਆਪ ਵਸਾਇਆ ਹੈ ਸੁਖਾਂ ਦੇ ਸਹਿਤ। ਸੋ ਘਰ ਦਈਏ ਵਸਾਇਆ, ਦਈਏ ਪ੍ਰੇਰਕ ਨਿਯੰਤਾ ਅਕਾਲ ਪੁਰਖ ਵਾਹਿਗੁਰੂ ਨੇ ਸੁਖਾਂ ਸਮੇਤ ਉਸ ਘਰ ਨੂੰ ਵਸਾਇਆ ਹੈ। ਸਤਿਗੁਰਾਂ ਦਾ ਪਾਵਨ ਪਵਿੱਤਰ ਫੁਰਮਾਨ ਹੈ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਪਿਆਰੇ ਪ੍ਰਭੂ, ਅਕਾਲ ਪੁਰਖ ਦਾ ਨਾਮ ਜਿੱਥੇ ਜਪਿਆ ਜਾਂਦਾ ਹੈ, ਉਹ ਅਸਥਾਨ ਜੋੜੇ ਹਨ ਸੋਨੇ ਦੇ ਚੁਬਾਰਿਆਂ ਵਰਗੇ ਸੋਭਾ ਵਾਲੇ ਹਨ ਔਰ ਅਤਿਅੰਤ ਕੀਮਤੀ ਹਨ। ਪਰ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਘੁੱਗ ਵਸਦੇ ਹੋਏ ਨਗਰ ਵੀ ਜੋ ਹਨ ਉਹ ਉਜਾੜ ਦੀ ਤਰ੍ਹਾਂ ਹੀ ਹਨ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਉਹ ਵੱਡੇ ਵੱਡੇ ਮਹਿਲ ਮਕਾਨ, ਉਹ ਧੌਲਰ, ਉਹ ਬੰਗਲੇ ਕਿਸੇ ਕੰਮ ਦੇ ਨਹੀਂ ਜਿੱਥੇ ਅਕਾਲ ਪੁਰਖ ਵਾਹਿਗੁਰੂ ਭੁੱਲਿਆ ਹੋਇਆ, ਜਿੱਥੇ ਪਰਮੇਸ਼ਰ ਦੀ ਯਾਦ ਨਹੀਂ, ਜਿੱਥੇ ਵਾਹਿਗੁਰੂ ਦਾ ਸ਼ੁਕਰ ਅਦਾ ਨਹੀਂ ਕੀਤਾ ਜਾਂਦਾ। ਪਰ ਉਹ ਕੱਖਾਂ ਕਾਨਿਆਂ ਦੀ ਟੁੱਟੀ ਭੱਜੀ ਝੌਂਪੜੀ ਵੀ ਬੜੀ ਭਲੀ ਚੰਗੀ ਹੈ, ਸੁਹਾਵੀ ਸੋਭਾ ਵਾਲੀ ਹੈ ਤੇ ਸੁਖਾਂ ਦਾ ਅਸਥਾਨ ਹੈ, ਜਿਸ ਦੇ ਵਿੱਚ ਵਸਦਿਆਂ ਹੋਇਆਂ ਪ੍ਰਭੂ ਚੇਤੇ ਆਉਂਦਾ ਹੈ, ਪਰਮੇਸ਼ਰ ਦਾ ਸਿਮਰਨ ਜਿੱਥੇ ਕੀਤਾ ਜਾਂਦਾ ਹੈ। ਭਗਤ ਕਬੀਰ ਜੀ ਨੇ ਵੀ ਐਸਾ ਫੁਰਮਾਨ ਕੀਤਾ ਹੈ, ਕਬੀਰ ਸੰਤਨ ਕੀ ਝੁੰਗੀਆ ਭਲੀ ਭੱਠ ਕੁਸਤੀ ਗਾਓ, ਆਗ ਲਗੋ ਤੇ ਧੌਲ ਹਰ ਜਿਹ ਨਾਹੀ ਹਰ ਕੋ ਨਾਉ। ਵਾਹਿਗੁਰੂ ਦੇ ਪਿਆਰੇ ਜੋ ਸੰਤ ਮਹਾਤਮਾ ਨਾਮ ਜਪਣ ਵਾਲੇ ਨੇ, ਉਹਨਾਂ ਦੀਆਂ ਤਾਂ ਝੁੱਗੀਆਂ ਚੰਗੀਆਂ ਨੇ, ਕਿਉਂਕਿ ਉਹਨਾਂ ਵਿੱਚ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੈ। ਜਿੱਥੇ ਨਾਮ ਦਾ ਸਿਮਰਨ ਹੈ ਉਹ ਅਸਥਾਨ ਪਵਿੱਤਰਾ ਹੈ, ਥਾਨ ਪਵਿੱਤਰਾ, ਮਾਨ ਪਵਿੱਤਰਾ, ਪਵਿੱਤਰ ਸੁਨਣ ਕਹਿਣ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ ਜਾ ਮਹਿ ਸੰਤ ਤੁਮਾਰੇ। ਜਿਨ੍ਹਾਂ ਘਰਾਂ ਵਿੱਚ, ਜਿਨ੍ਹਾਂ ਭਵਨਾਂ ਵਿੱਚ ਵਾਹਿਗੁਰੂ ਦੇ ਪਿਆਰੇ ਸੰਤ ਰਹਿੰਦੇ ਨੇ, ਉਹ ਪਵਿੱਤਰ ਹਨ, ਉਹ ਨਿਰਮਲ ਹਨ। ਸੋ ਇਉਂ ਪਰਮੇਸ਼ਰ ਦੇ ਪਿਆਰਿਆਂ ਦੀਆਂ ਝੁੱਗੀਆਂ ਵੀ ਚੰਗੀਆਂ ਨੇ। ਖੋਟੇ ਹੱਠਾਂ ਦੇ ਵਿੱਚ ਲੱਗੇ ਹੋਏ ਜਿਹੜੇ ਨਗਰ ਹਨ, ਝੂਠ ਫਰੇਬ ਔਰ ਝੂਠ ਪਦਾਰਥਾਂ ਵਿੱਚ ਲੱਗੇ ਹਨ, ਉਹ ਤਾਂ ਮੱਚਦੇ ਭੱਠ ਦੀ ਤਰ੍ਹਾਂ ਹਨ। ਤੇ ਭਗਤ ਜੀ ਕਹਿੰਦੇ ਨੇ, ਆਗ ਲਗੋ ਤੇ ਧੌਲ ਹਰ, ਉਹਨਾਂ ਧੌਲਰਾਂ ਨੂੰ, ਉਹਨਾਂ ਮਹਿਲਾ ਮਕਾਨਾਂ ਨੂੰ ਅੱਗ ਲੱਗ ਜਾਵੇ। ਕਿਹੜੇ ਕੰਮ ਦੇ ਨੇ ਉਹ, ਜਿਹ ਨਾਹੀ ਹਰ ਕੋ ਨਾਉ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ, ਜਿੱਥੇ ਪਰਮੇਸ਼ਰ ਦਾ ਸਿਮਰਨ ਨਹੀਂ। ਸੋ ਇਉਂ ਜਿਸ ਘਰ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ, ਉਸ ਘਰ ਨੂੰ ਸਰਬ ਸੁਖਾਂ ਦੇ ਸਮੇਤ ਗੁਰੂ ਗਰੀਬ ਨਿਵਾਸ ਜੀ ਨੇ ਆਪ ਵਸਾਇਆ, ਆਪ ਵਾਹਿਗੁਰੂ ਨੇ ਕਿਰਪਾ ਕੀਤੀ। ਸਦਾ ਉਹਨਾਂ ਘਰਾਂ ਉੱਪਰ ਮਿਹਰ ਦੀ ਦ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਹੈ। ਤਾਂ ਹੀ ਸਤਿਗੁਰਾਂ ਸਿੱਖਿਆ ਦਿੱਤੀ, ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਤੇ ਆਏ ਹੋ। ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਾ ਕੇ, ਘਰ ਵਿੱਚ ਬੈਠ ਕੇ ਪਾਈ ਅਕਾਲ ਪੁਰਖ ਦਾ ਨਾਮ ਧਿਆਉਣਾ ਕਰੋ। ਗੁਰੂ ਕਾ ਧਿਆਨ ਹਿਰਦੇ ਵਿੱਚ ਧਾਰੋ, ਗੁਰੂ ਮਹਾਰਾਜ ਜੀ ਨੂੰ ਚਿੱਤ ਬਿਰਤੀ ਵਿੱਚ ਟਿਕਾ ਕੇ ਰੱਖੋ। ਰਹਿਤਨਾਮਿਆਂ ਵਿੱਚ ਗੁਰੂ ਗਰੀਬ ਨਿਵਾਸ ਜੀ ਨੇ ਸਿੱਖਿਆ ਬਖਸ਼ੀ, ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੈ ਅਪਾਰ, ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰੰਬਾਰ। ਘਰਾਂ ਵਿੱਚ ਰਹਿਣ ਵਾਲੇ ਸਿੱਖ ਸਿੱਖਣੀ ਮਿਲ ਬੈਠ ਕੇ ਵਾਹਿਗੁਰੂ ਦੇ ਨਾਮ ਦੀ ਚਰਚਾ ਵਿਚਾਰ ਕਰਨ ਔਰ ਆਪਣੀ ਸੰਤਾਨ ਨੂੰ, ਆਪਣੇ ਪੁੱਤਰਾਂ ਨੂੰ ਵੀ ਪਰਮੇਸ਼ਰ ਦਾ ਭਜਨ ਸਿਮਰਨ ਸਿਖਾਉਣ। ਐ ਪੁੱਤਰ, ਤੂੰ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਵਾਰ ਵਾਰ ਭਜਨ ਕਰ, ਪਰਮੇਸ਼ਰ ਦਾ ਸਿਮਰਨ ਕਰ। ਇਉਂ ਜਿਨ੍ਹਾਂ ਘਰਾਂ ਵਿੱਚ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ, ਜਿਨ੍ਹਾਂ ਘਰਾਂ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਜਿੱਥੇ ਵਾਹਿਗੁਰੂ ਨੂੰ ਨਿੱਤ ਸਦਾ ਹਰ ਵਕਤ ਯਾਦ ਕੀਤਾ ਜਾਂਦਾ ਹੈ, ਉਹ ਘਰ ਸਦਾ ਸੁਖਾਂ ਦੇ ਸਮੇਤ ਵਸਦੇ ਰਸਦੇ ਨੇ। ਖੁਸ਼ੀਆਂ, ਖੇੜੇ, ਆਨੰਦ, ਮੰਗਲਾਚਾਰ ਸਦਾ ਉਹਨਾਂ ਟਿਕਾਣਿਆਂ ਵਿੱਚ ਪ੍ਰਾਪਤ ਹੁੰਦੇ ਹਨ। ਇਉਂ ਇਹ ਗੁਰੂ ਗਰੀਬ ਨਿਵਾਸ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਘਰਾਂ ਅੰਦਰ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰੀਏ। ਘਰ ਜੋ ਹੈ ਇਹ ਕੇਵਲ ਤੇ ਕੇਵਲ ਆਪਣਾ ਆਰਾਮ ਕਰਨ ਦਾ ਹੀ ਅਸਥਾਨ ਨਹੀਂ, ਇਹ ਕੇਵਲ ਤੇ ਕੇਵਲ ਆਪਣਾ ਸਮਾਂ ਬਿਤਾਉਣ ਦਾ ਔਰ ਦੁਨਿਆਵੀ ਸੁੱਖ ਸਹੂਲਤਾਂ ਨੂੰ ਪ੍ਰਾਪਤ ਕਰਨ ਦੀ ਹੀ ਜਗ੍ਹਾ ਨਹੀਂ, ਬਲਕਿ ਇਹਨਾਂ ਨੂੰ ਆਪਾਂ ਸਤਸੰਗਤ ਦਾ ਰੂਪ ਦਿੰਦਿਆਂ ਹੋਇਆਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜੀਏ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ, ਘਰ ਘਰ ਅੰਦਰ ਧਰਮਸਾਲ। ਧਰਮਸਾਲ, ਸਾਲ ਦਾ ਅਰਥ ਹੁੰਦਾ ਹੈ ਘਰ, ਧਰਮਸਾਲ ਧਰਮ ਦਾ ਘਰ, ਜਿੱਥੇ ਧਰਮ ਦੀ ਗੱਲ ਹੁੰਦੀ ਹੋਵੇ, ਜਿੱਥੇ ਧਰਮ ਨੂੰ ਪਰਪੱਕਤਾ ਦੇ ਸਹਿਤ ਕਮਾਇਆ ਜਾਂਦਾ ਹੋਵੇ, ਜਿੱਥੇ ਧਰਮ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੋਵੇ, ਧਰਮਸਾਲ ਭਾਵ ਗੁਰੂਦੁਆਰਾ। ਸੋ ਇਉਂ ਸਤਿਗੁਰਾਂ ਨੇ ਤਾਂ ਘਰ ਘਰ ਅੰਦਰ ਧਰਮਸ਼ਾਲਾ ਥਾਪ ਦਿੱਤੀ, ਹੋਵੇ ਕੀਰਤਨ ਸਦਾ ਵਿਸੋਵਾ। ਘਰ ਘਰ ਅੰਦਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ, ਵਾਹਿਗੁਰੂ ਦਾ ਜਸ ਉਚਾਰਨ ਹੁੰਦਾ ਹੈ, ਸਦਾ ਖੇੜਾ ਬਣਿਆ, ਸਦਾ ਖੁਸ਼ੀ ਬਣੀ ਹੈ, ਮਾਨੋ ਸਦਾ ਵਿਸਾਖੀ। ਸੋ ਐਸੀ ਕਿਰਪਾ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰਸਿੱਖਾਂ ਤੇ ਕੀਤੀ ਹੈ। ਸੋ ਉਸ ਘਰ ਵਿੱਚ ਜਿੱਥੇ ਵਾਹਿਗੁਰੂ ਦਾ ਸਿਮਰਨ ਹੈ, ਜਿੱਥੇ ਪਰਮੇਸ਼ਰ ਦਾ ਨਾਮ ਹੈ, ਭਾਵੇਂ ਉਹ ਕੱਖਾਂ ਕਾਨਿਆਂ ਦੀ ਝੌਂਪੜੀ ਦੇ ਰੂਪ ਵਿੱਚ ਵੀ ਕਿਉਂ ਨਾ ਹੋਵੇ, ਵਾਹਿਗੁਰੂ ਨੇ ਉਸ ਨੂੰ ਵੀ ਸੁੱਖਾਂ ਦੇ ਸਮੇਤ ਵਸਾਇਆ ਹੈ ਔਰ ਸਦਾ ਸਦਾ ਉੱਥੇ ਆਨੰਦ ਮੰਗਲਾਚਾਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਅੰਤਰੀਵ ਘਰ, ਜੋ ਮਨੁੱਖ ਦਾ ਹਿਰਦਾ ਹੈ, ਜਿਤ ਪਾਰ ਬ੍ਰਹਮ ਚਿਤ ਆਇਆ, ਮਨੁੱਖ ਦੇ ਜਿਸ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਚੇਤੇ ਆਇਆ ਹੈ, ਜਿਸ ਹਿਰਦੇ ਵਿੱਚ ਪਰਮੇਸ਼ਰ ਦਾ ਚਿੰਤਨ ਕੀਤਾ ਜਾਂਦਾ ਹੈ, ਸੋ ਘਰ ਦਈਏ ਵਸਾਇਆ। ਉਹ ਹਿਰਦਾ ਰੂਪੀ ਘਰ ਜੋ ਹੈ ਅੰਤਸ਼ਕਰਨ ਰੂਪੀ ਦਿਲ ਰੂਪੀ ਘਰ, ਵਾਹਿਗੁਰੂ ਨੇ ਸ਼ੁਭ ਗੁਣਾਂ ਦੇ ਪਰਿਵਾਰ ਸਮੇਤ ਵਸਾਇਆ ਹੈ। ਜਿਵੇਂ ਪ੍ਰਤੱਖ ਘਰ ਅੰਦਰ ਪਰਿਵਾਰ ਹੈ, ਇਸੇ ਤਰ੍ਹਾਂ ਹਿਰਦੇ ਰੂਪੀ ਘਰ ਅੰਦਰ ਸ਼ੁਭ ਗੁਣਾਂ ਦਾ ਪਰਿਵਾਰ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਵਿਚਾਰ, ਨਿਮਰਤਾ, ਸ਼ਾਂਤੀ, ਖਿਮਾ ਇਤਿਆਦਿਕ ਸ਼ੁਭ ਗੁਣ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਸ਼ੁਭ ਗੁਣ ਜਿੰਨੇ ਵੀ ਨੇ, ਕਰੁਣਾ ਸਾਰੇ ਜੀਵਾਂ ਤੇ ਤਰਸ ਭਾਵ ਰੱਖਣਾ, ਦਇਆ ਰੱਖਣੀ, ਮੈਤਰੀ ਸਭ ਨਾਲ ਮਿੱਤਰਤਾ ਭਾਵ ਰੱਖਣਾ, ਔਰ ਮੁਦਤਾ ਆਨੰਦ, ਉਪੇਖਿਆ ਦੁੱਖਾਂ ਦੀ ਵੀ ਉਪੇਖਿਆ ਕਰ ਦੇਣੀ, ਦੁੱਖਾਂ ਨੂੰ ਵੀ ਅਣਡਿੱਠ ਕਰ ਦੇਣਾ। ਸੋ ਐਸੇ ਐਸੇ ਜਿਹੜੇ ਸ਼ੁਭ ਗੁਣ ਹਨ, ਇਹ ਸਾਰੇ ਹੀ ਉਸ ਹਿਰਦੇ ਵਿੱਚ ਆ ਕੇ ਵਸਦੇ ਨੇ ਜਿਸ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਖੁਦ ਗੁਣਾਂ ਦਾ ਭੰਡਾਰ ਹੈ। ਜਿਸ ਹਿਰਦੇ ਵਿੱਚ ਨਾਮ ਆ ਵਸਿਆ, ਉੱਥੇ ਸਾਰੇ ਆਤਮਿਕ ਗੁਣਾਂ ਦਾ ਆਪਣੇ ਆਪ ਹੀ ਆਣ ਨਿਵਾਸ ਹੁੰਦਾ ਹੈ। ਇਉਂ ਜਿਤ ਪਾਰ ਬ੍ਰਹਮ ਚਿਤ ਆਇਆ, ਜਿਸ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦਾ ਨਾਮ ਚੇਤੇ ਆਇਆ, ਸੋ ਘਰ ਦਈਏ ਵਸਾਇਆ। ਦਈਏ ਨਿਯੰਤਾ ਪ੍ਰੇਰਕ ਰੂਪ ਅਕਾਲ ਪੁਰਖ ਵਾਹਿਗੁਰੂ ਨੇ ਉਹ ਘਰ ਸ਼ੁਭ ਗੁਣਾਂ ਦੇ ਸਮੇਤ ਔਰ ਖੁਸ਼ੀ ਖੇੜੇ ਦੇ ਸਮੇਤ ਉਸ ਹਿਰਦੇ ਨੂੰ ਵਸਾਇਆ ਹੈ, ਸਦੈਵ ਆਨੰਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੁਖ ਸਾਗਰ ਗੁਰ ਪਾਇਆ, ਜਦੋਂ ਕਿਸੇ ਵਡਭਾਗੀ ਗੁਰਸਿੱਖ ਪਿਆਰੇ ਨੇ ਸੁਖ ਸਾਗਰ ਗੁਰ ਪਾਇਆ, ਸੁਖਾਂ ਦਾ ਸਮੁੰਦਰ ਰੂਪ ਗੁਰੂ ਪਾ ਲਿਆ। ਸਤਿਗੁਰੂ ਜੀ ਸੁਖਾਂ ਦਾ ਸਮੁੰਦਰ ਹਨ, ਸੁਖ ਸਾਗਰ ਗੁਰ ਦੇਓ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਸਤਿਗੁਰੂ ਗਰੀਬ ਨਿਵਾਸ ਜੀ ਸੁਖਾਂ ਦਾ ਸਮੁੰਦਰ ਰੂਪ ਹਨ, ਜਿਵੇਂ ਸਮੁੰਦਰ ਵਿੱਚੋਂ ਕਿਧਰੇ ਪਾਣੀ ਦਾ ਖਾਤਮਾ ਨਹੀਂ ਹੁੰਦਾ, ਸੁੱਕਦਾ ਨਹੀਂ, ਡੁੱਲਦਾ ਨਹੀਂ, ਔਰ ਜਿਵੇਂ ਸਮੁੰਦਰ ਦਾ ਪਾਣੀ ਨਾਪਿਆ ਤੋਲਿਆ ਮਿਣਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਐਸੇ ਸੁੱਖਾਂ ਦੇ ਸਮੁੰਦਰ ਹਨ ਕਿ ਇਹਨਾਂ ਸੁੱਖਾਂ ਦਾ ਕਦੇ ਖਾਤਮਾ ਨਹੀਂ ਔਰ ਇਹਨਾਂ ਸੁੱਖਾਂ ਦੀ ਕੋਈ ਗਿਣਤੀ ਮਿਣਤੀ ਨਹੀਂ। ਸੁੱਖਾਂ ਦਾ ਸਮੁੰਦਰ ਰੂਪ ਹਨ ਸਤਿਗੁਰੂ ਜੀ, ਜਿਨ੍ਹਾਂ ਨੇ ਐਸੇ ਸੁੱਖ ਸਮੁੰਦਰ ਰੂਪ ਸਤਿਗੁਰਾਂ ਨੂੰ ਪਾ ਲਿਆ, ਪ੍ਰਾਪਤ ਕਰ ਲਿਆ, ਗੁਰੂ ਵਾਲੇ ਬਣ ਗਏ। ਜਦੋਂ ਪ੍ਰਾਪਤੀ ਹੋਈ ਗੁਰੂ ਕੀ, ਤਾਂ ਸਹਸਾ ਸਗਲ ਮਿਟਾਇਆ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਿਰਦੇ ਵਿੱਚੋਂ ਗੁਰਸਿੱਖ ਦਿਓ ਸਾਰਾ ਸਹਿਸਾ ਮਿਟਾ ਦਿੱਤਾ। ਹਰ ਪ੍ਰਕਾਰ ਦਾ ਸਹਿਮ, ਹਰ ਪ੍ਰਕਾਰ ਦਾ ਡਰ, ਹਰ ਪ੍ਰਕਾਰ ਦਾ ਸੰਸਾ ਔਰ ਸ਼ੰਕਾ ਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਸਿੱਖ ਦੇ ਹਿਰਦੇ ਵਿੱਚੋਂ ਮਿਟਾ ਦਿੱਤਾ। ਠਾਕੁਰ ਤੁਮ ਸਰਣਾਈ ਆਇਆ, ਉੱਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਹੇ ਠਾਕੁਰ, ਹੇ ਮਾਲਕ ਸਤਿਗੁਰੂ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਜਦੋਂ ਤੋਂ ਆਪ ਜੀ ਦਾ ਦਰਸ਼ਨ ਪ੍ਰਾਪਤ ਕਰਦਿਆ ਮਨ ਦੇ ਸਾਰੇ ਸੰਸੇ ਨਿਵਿਰਤ ਹੋ ਗਏ, ਸ਼ੰਕੇ ਦੂਰ ਹੋ ਗਏ, ਸਹਿਸੇ ਮਿਟ ਗਏ। ਸੋ ਇਉਂ ਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਸਹਿਸੇ ਸਾਰੇ ਮੇਟ ਦਿੱਤੇ ਸਿੱਖ ਦੇ ਮਨ ਅੰਦਰੋਂ, ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਜੋ ਸੀ ਉਹ ਰਹਿਣ ਹੀ ਨਾ ਦਿੱਤਾ। ਸੰਸਾ ਪਿਆ ਸੀ ਹਰੀਪੁਰ ਦੇ ਰਾਜੇ ਦੇ ਮਨ ਵਿੱਚ, ਜੋ ਜਿਸ ਨੂੰ ਭਾਈ ਸਾਹਿਬ ਭਾਈ ਕਲਿਆਣਾ ਜੀ ਪੰਚਮ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਲੈ ਕੇ ਆਏ ਸੀ, ਮੰਡੀ ਸਕੇਤ ਦਾ ਰਾਜਾ। ਸੋ ਸਤਿਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਇਆ, ਗੁਰੂ ਮਹਾਰਾਜ ਬਾਣੀ ਪੜ ਰਹੇ ਨੇ, ਪੰਗਤੀ ਹੈ ਲੇਖ ਨਾ ਮੇਟਈ ਹੇ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾ ਪੁਰਖ ਅਕਾਲ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਉਹ ਮਿਟਦਾ ਨਹੀਂ, ਭੋਗਣਾ ਪੈਂਦਾ ਹੈ। ਇਹ ਪੰਗਤੀ ਸੁਣ ਕੇ ਰਾਜੇ ਦੇ ਮਨ ਅੰਦਰ ਸੰਸਾ ਪੈਦਾ ਹੋਇਆ ਤੇ ਫਿਰ ਸਤਿਗੁਰਾਂ ਦੇ ਅੱਗੇ ਬੇਨਤੀ ਕਰ ਹੀ ਦਿੱਤੀ, ਮਹਾਰਾਜ ਬਾਣੀ ਦੇ ਵਿੱਚ ਆਪ ਜੀ ਨੇ ਇਹ ਉਚਾਰਨ ਕੀਤਾ ਹੈ ਕਿ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਮੇਰੇ ਮਨ ਦਾ ਇਹ ਸੰਸਾ ਹੈ ਕਿ ਜੇ ਲਿਖਿਆ ਹੋਇਆ ਲੇਖ ਕਦੇ ਵਾਸਤੇ ਮਿਟ ਨਹੀਂ ਸਕਦਾ, ਜ਼ਰੂਰ ਭੋਗਣਾ ਪੈਂਦਾ ਹੈ, ਤਾਂ ਫਿਰ ਗੁਰੂ ਧਾਰਨ ਕਰਨ ਦਾ ਕੀ ਫਾਇਦਾ, ਗੁਰੂ ਕੀ ਸ਼ਰਨ ਵਿੱਚ ਆਉਣ ਦਾ ਕੀ ਲਾਭ। ਤੇ ਜੇ ਗੁਰੂ ਮਹਾਰਾਜ ਕੋਈ ਲਾਭ ਦੇ ਦਿੰਦੇ ਨੇ, ਕਰਮਾਂ ਨੂੰ ਮੇਟ ਦਿੰਦੇ ਨੇ, ਤਾਂ ਫਿਰ ਇਹ ਪੰਗਤੀ ਗਲਤ ਹੋ ਗਈ, ਇਹ ਬਾਣੀ ਦਾ ਫੁਰਮਾਨ ਗਲਤ ਹੋ ਗਿਆ। ਸਤਿਗੁਰਾਂ ਫੁਰਮਾਇਆ, ਐ ਰਾਜਨ ਗੁਰੂ ਕੀ ਬਾਣੀ ਸਦਾ ਸੱਚ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਸਦੇਵੜ ਅਵਰ ਨਾ ਕੋਏ। ਗੁਰੂ ਕੀ ਬਾਣੀ ਸੱਚ ਹੈ, ਕਦੇ ਗਲਤ ਨਹੀਂ, ਕਦੇ ਝੂਠ ਨਹੀਂ, ਔਰ ਗੁਰੂ ਮਹਾਰਾਜ ਕਿਰਪਾ ਕਰਕੇ ਸਿੱਖ ਦੇ ਦੁੱਖਾਂ ਨੂੰ ਮੇਟ ਵੀ ਦਿੰਦੇ ਨੇ। ਕਹਿਣ ਲੱਗਾ ਜੀ ਇਹ ਕਿਵੇਂ ਹੋ ਸਕਦਾ ਹੈ, ਜਿਹੜੇ ਕਰਮਾਂ ਵਿੱਚ ਦੁੱਖ ਲਿਖੇ ਨੇ ਜੇ ਗੁਰੂ ਉਹਨਾਂ ਦੁੱਖਾਂ ਨੂੰ ਮੇਟ ਦਿੰਦਾ ਤਾਂ ਇਹ ਪੰਗਤੀ ਸਹੀ ਨਹੀਂ, ਤੇ ਜੇ ਉਹ ਲੇਖ ਨਹੀਂ ਮਿਲ ਸਕਦੇ ਤੇ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਕੋਈ ਲਾਭ ਨਹੀਂ। ਸਤਿਗੁਰਾਂ ਫਰਮਾਇਆ, ਰਾਜਨ ਇੱਕ ਦੋ ਦਿਨ ਇੱਥੇ ਰਹਿ, ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ, ਸੰਸਾ ਮਿਟ ਜਾਵੇਗਾ। ਸਤ ਬਚਨ ਕਿਹਾ, ਜਿੱਥੇ ਟਿਕਾਣਾ ਕਰਵਾਇਆ ਸੀ ਉੱਥੇ ਰਾਤ ਵੇਲੇ ਰਾਜਾ ਸੁੱਤਾ ਹੋਇਆ, ਸੁੱਤੇ ਹੋਏ ਰਾਜੇ ਨੂੰ ਸੁਪਨਾ ਆਉਣ ਲੱਗਾ। ਸੁਪਨੇ ਵਿੱਚ ਕੀ ਦੇਖਿਆ, ਮੌਤ ਹੋ ਗਈ, ਮਰ ਗਿਆ ਹੈ ਰਾਜਾ। ਮਰਨ ਉਪਰੰਤ ਅਨੇਕਾਂ ਜੂਨਾਂ ਭੁਗਤਦਿਆਂ ਭੁਗਤਦਿਆਂ ਫੇਰ ਮਨੁੱਖਾ ਜੂਨ ਮਿਲੀ ਚੰਡਾਲਾਂ ਦੇ ਘਰ। ਇਉਂ ਨੀਚ ਜਾਤ ਵਿੱਚ ਚੰਡਾਲਾਂ ਦੇ ਘਰੇ ਜਨਮ ਹੋਇਆ, ਜਵਾਨ ਹੋਇਆ, ਵਿਆਹ ਹੋਇਆ, ਬਾਲ ਬੱਚੇ ਪੈਦਾ ਹੋਏ, ਅੱਗੋਂ ਆਰ ਪਰਿਵਾਰ ਵਧਿਆ, ਉਹ ਬੱਚੇ ਵਿਆਹੇ ਗਏ, ਹੋਰ ਪਰਿਵਾਰ ਵਧਿਆ। ਇਉਂ ਸਾਰਾ ਆਪਣਾ ਜੀਵਨ ਜੋ ਸੀ ਬਤੀਤ ਕਰ ਦਿੱਤਾ ਤੇ ਇਉਂ ਪਰਿਵਾਰ ਦੇ ਵਿੱਚ ਵੱਸ ਕੇ ਫਿਰ ਉਸ ਚੰਡਾਲ ਜਨਮ ਵਿੱਚੋਂ ਵੀ ਮੌਤ ਹੋ ਗਈ, ਘਰਦਿਆਂ ਦਫਨਾ ਦਿੱਤਾ। ਇਹ ਸੁਪਨਾ ਰਾਜੇ ਨੇ ਤੱਕਿਆ, ਪੂਰਾ ਇੱਕ ਜਨਮ ਜੋ ਸੀ ਉਹ ਸੁਪਨੇ ਵਿੱਚ ਜੋ ਭੋਗ ਲਿਆ ਕਿ ਚੰਡਾਲਾਂ ਘਰ ਵਿੱਚ ਜਨਮ ਲੈ ਕੇ ਵਿਆਹ ਹੋਇਆ, ਪਰਿਵਾਰ ਵਧਿਆ, ਬਾਲ ਬੱਚੇ ਹੋਏ, ਉਹ ਵੀ ਵਿਆਹੇ ਗਏ ਤੇ ਫਿਰ ਇਉਂ ਉਮਰ ਭੋਗ ਕੇ ਮਰਿਆ, ਇਹ ਸੁਪਨਾ ਰਾਜੇ ਨੇ ਵੇਖਿਆ। ਬਾਅਦ ਵਿੱਚ ਜਾਗ ਆ ਗਈ, ਅੱਖ ਖੁੱਲ ਗਈ, ਸੋਚਣ ਲੱਗਾ ਕਿ ਇਹ ਸੁਪਨਾ ਕਿਹੋ ਜਿਹਾ ਆਇਆ। ਮਨ ਜੋ ਹੈ ਚਿੰਤਾ ਦੇ ਔਰ ਸੋਚਾਂ ਦੇ ਵਿੱਚ ਪਿਆ ਹੈ, ਕਿਉਂਕਿ ਆਮ ਤੌਰ ਤੇ ਰਾਜਾ ਮਹਾਰਾਜਿਆਂ ਦੇ ਮਨ ਜੋ ਹਨ ਬੜੇ ਵਹਿਮੀ ਹੋਇਆ ਕਰਦੇ ਨੇ। ਸੋਚਦਾ ਹੈ ਇਹ ਸੁਪਨਾ ਕਿਉਂ ਆਇਆ, ਇਹਦਾ ਅਰਥ ਕੀ ਹੈ, ਮਤਲਬ ਕੀ ਹੈ। ਦਿਨ ਦਾ ਚੜ੍ਹਾਅ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ, ਰਾਜਾ ਚਲੋ ਜੰਗਲ ਦੀ ਸੈਰ ਕਰਨ ਵਾਸਤੇ ਚਲੀਏ। ਜੰਗਲ ਦੀ ਸੈਰ ਵਾਸਤੇ ਗਏ, ਸ਼ਿਕਾਰ ਖੇਡਣ ਦੀ ਇੱਛਾ ਰਾਜੇ ਨੇ ਜ਼ਾਹਰ ਕੀਤੀ, ਸ਼ੌਂਕ ਹੋਇਆ ਕਰਦਾ ਰਾਜਿਆਂ ਮਹਾਰਾਜਿਆਂ ਦਾ, ਸ਼ਸਤਰ ਵਿਦਿਆ ਦੇ ਅਭਿਆਸ ਲਈ ਸ਼ਿਕਾਰ ਖੇਡ ਰਹੇ ਨੇ। ਸੋ ਇੱਕ ਹਿਰਨ ਕੋਈ ਨਿਕਲਿਆ, ਉਹਦੇ ਪਿੱਛੇ ਰਾਜੇ ਨੇ ਆਪਣਾ ਘੋੜਾ ਦੌੜਾਇਆ। ਇਹ ਪਹਿਲਾਂ ਹੀ ਸਾਰੇ ਸੂਰਮਿਆਂ ਨੂੰ ਕਿਹਾ ਸੀ ਕਿ ਜਿਸ ਦੇ ਅੱਗੋਂ ਕੋਈ ਸ਼ਿਕਾਰ ਨਿਕਲੇ ਉਹੀ ਉਸੇ ਨੂੰ ਮਾਰੇਗਾ, ਦੂਸਰਾ ਕੋਈ ਉਹਦੇ ਤੇ ਵਾਰ ਨਹੀਂ ਕਰੇਗਾ। ਰਾਜੇ ਦੇ ਅੱਗੋਂ ਹਿਰਣੀ ਨਿਕਲੀ, ਘੋੜਾ ਮਗਰ ਦੌੜਾਇਆ, ਸਾਥ ਨਾਲ ਉਹ ਵਿਛੜ ਗਿਆ, ਦੂਰ ਤੱਕ ਰਾਜਾ ਪਹੁੰਚ ਗਿਆ। ਹਿਰਣੀ ਨੂੰ ਤਾਂ ਮਾਰ ਲਿਆ, ਆਪ ਸਾਰੇ ਸੰਗ ਤੋਂ ਦੂਰ ਪਹੁੰਚ ਚੁੱਕਾ ਹੈ। ਦੁਪਹਿਰ ਦਾ ਸਮਾਂ, ਤਿੱਖੜ ਗਰਮੀ, ਪਿਆਸ ਨਾਲ ਬੇਹਾਲ ਹੋਇਆ ਰਾਜਾ। ਦੂਰ ਇੱਕ ਤਲਾਬ ਤੱਕਿਆ, ਉੱਥੋਂ ਜਾ ਕੇ ਪਾਣੀ ਪੀਤਾ ਤੇ ਇੱਕ ਦਰਖਤ ਦੀ ਸੰਘਣੀ ਛਾਂ ਵੇਖ ਕੇ ਉਸ ਦਰਖਤ ਦੇ ਹੇਠਾਂ ਆਰਾਮ ਕਰਨ ਵਾਸਤੇ ਬੈਠ ਗਿਆ। ਠੰਡੀ ਠੰਡੀ ਛਾਂ ਹੈ, ਠੰਡੀ ਹਵਾ ਵਗਦੀ ਹੈ, ਗਰਮੀ ਦੇ ਵਿਆਹ ਨਾਲ ਵਿਆਕਲ ਹੋਏ ਰਾਜੇ ਨੂੰ ਉਸ ਦੇ ਆਨੰਦ ਨਾਲ ਨੀਂਦ ਆਉਣੀ ਆਰੰਭ ਹੋ ਗਈ, ਅੱਖ ਲੱਗ ਗਈ, ਸੌਂ ਗਿਆ। ਇੰਨੇ ਚਿਰ ਨੂੰ ਨੇੜੇ ਪਿੰਡ ਦੇ ਵਿੱਚੋਂ ਚੰਡਾਲਾਂ ਦਾ ਇੱਕ ਲੜਕਾ ਆਇਆ, ਆ ਕੇ ਉਹ ਵੇਖਦਾ ਹੈ ਕਿ ਇਹ ਸ਼ਕਲ ਸੂਰਤ ਤਾਂ ਸਾਡੇ ਮਰ ਚੁੱਕੇ ਪਿਤਾ ਵਰਗੀ ਹੈ, ਬਿਲਕੁਲ ਹੂਬ ਹੂ ਉਹ ਸ਼ਕਲ ਹੈ, ਪਰ ਇਹ ਰਾਜਿਆਂ ਵਾਲਾ ਸਾਜੋ ਸਮਾਨ ਇਹ ਕਿੱਥੋਂ ਲੈ ਆਇਆ, ਘੋੜਾ ਖਲੋਤਾ ਹੈ, ਬਸਤਰ ਕੀਮਤੀ ਪਾਏ ਨੇ, ਸਿਰ ਤੇ ਮੁਕਟ ਹੈ। ਦੌੜਾ ਗਿਆ ਘਰ ਅੰਦਰ, ਜਾ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਐਵੇਂ ਰੋਂਦੇ ਫਿਰਦੇ ਹੋ, ਐਵੇਂ ਪਿੱਟਦੇ ਹੋ, ਬਾਪੂ ਤਾਂ ਜਿਉਂਦਾ ਹੈ, ਮੈਂ ਉਹਨੂੰ ਆਪ ਅੱਖੀਂ ਵੇਖ ਕੇ ਆਇਆ। ਆਓ ਵੇਖੋ ਜੰਗਲ ਦੇ ਵਿੱਚ ਉਹ ਸੁੱਤਾ ਪਿਆ। ਸੋ ਉਸ ਵੇਲੇ ਘਰ ਵਾਲੀ ਆ ਗਈ, ਆਂਢੀ ਗੁਆਂਢੀ ਵੀ ਆ ਗਏ, ਆਲੇ ਦੁਆਲੇ ਸਾਰੇ ਵੇਖ ਕੇ ਕਹਿਣ ਲੱਗੇ, ਹੈ ਇਹ ਤਾਂ ਉਹੀ ਹੈ, ਜਗਾ ਲਿਆ। ਘਰ ਵਾਲੀ ਕਹਿਣ ਲੱਗੀ, ਕਿੱਧਰ ਚਲਾ ਗਿਆ ਸਾਂ ਛੱਡ ਕੇ ਮਰਨ ਦਾ ਬਹਾਨਾ ਕਰਕੇ, ਤੇ ਆਹ ਕੀਮਤੀ ਚੀਜ਼ਾਂ ਕਿੱਥੋਂ ਚੁੱਕ ਲਿਆਇਆ। ਇਹ ਹੈਰਾਨ ਹੋਇਆ ਡੋਰਪੋਰ ਉਹਨਾਂ ਵੱਲੇ ਵੇਖਦਾ, ਤੁਸੀਂ ਕੌਣ ਹੋ? ਕਹਿਣ ਲੱਗੇ, ਇੰਨਾ ਲੰਮਾ ਸਮਾਂ ਸਾਡੇ ਵਿੱਚ ਹੀ ਰਿਹਾ ਤੇ ਸਾਨੂੰ ਪੁੱਛਦਾ ਕੌਣ ਹੈ? ਸੋ ਉਸ ਵੇਲੇ ਸ਼ਕਲਾਂ ਸੂਰਤਾਂ ਤੱਕਦਾ ਹੈ ਇਸਤਰੀ ਜਿਹੜੀ ਕਹਿ ਰਹੀ ਹੈ ਕਿ ਤੂੰ ਮੇਰਾ ਪਤੀ ਆ, ਮੈਨੂੰ ਪਛਾਣਦਾ ਕਿਉਂ ਨਹੀਂ? ਉਹਦੇ ਵੱਲੇ ਰਾਜਾ ਨੀਂਹ ਜਲਾ ਕੇ ਤੱਕਦਾ, ਵਾਕਿਆ ਇਹ ਤਾਂ ਉਹੋ ਹੀ ਸ਼ਕਲ ਹੈ ਜਿਹਦੇ ਨਾਲ ਰਾਤ ਸੁਪਨੇ ਵਿੱਚ ਵਿਆਹ ਹੋਇਆ ਸੀ। ਬਾਕੀ ਪਰਿਵਾਰ ਵੱਲੇ ਤੱਕਦਾ, ਹੂ ਬਹੂ ਉਹੋ ਹੀ ਸ਼ਕਲਾਂ ਸੂਰਤਾਂ ਹਨ, ਉਹੀ ਬੱਚੇ ਹਨ, ਪੁੱਤਰ ਉਹੀ ਪੋਤਰੇ ਨੇ। ਫਿਰ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੀ, ਇਹ ਸਾਰਾ ਥਾਂ ਆਲਾ ਦੁਆਲਾ ਇਹ ਟਿਕਾਣਾ ਵੀ ਉਹੀ ਹੈ ਜਿੱਥੇ ਰਾਤ ਸੁਪਨੇ ਵਿੱਚ ਮੈਂ ਚੰਡਾਲ ਦਾ ਜਨਮ ਧਾਰਨ ਕਰਕੇ ਆਪਣਾ ਜੀਵਨ ਬਿਤਾਇਆ ਸੀ। ਆਂਢੀ ਗੁਆਂਢੀ ਵੀ ਸਭ ਉਹ ਸ਼ਕਲਾਂ ਸੂਰਤਾਂ। ਇਹ ਪਰਾਂ ਹਟਾਉਂਦਾ ਹੈ, ਮੈਂ ਤਾਂ ਇਉਂ ਮੰਡੀ ਸਕੇਪ ਦਾ ਰਾਜਾ ਹਾਂ, ਮੇਰੇ ਲਾਗੇ ਨਾ ਆਓ, ਨੀਚ ਜਾਤੀ ਵਾਲੇ ਹੋ, ਪਰੇ ਹਟੋ। ਪਰ ਉਹ ਕਹਿੰਦੇ ਨੇ, ਕਿਹੋ ਜਿਹੀਆਂ ਗੱਲਾਂ ਕਰਦੇ, ਸਾਰੀ ਜ਼ਿੰਦਗੀ ਸਾਡੇ ਵਿੱਚ ਹੀ ਰਿਹਾ ਤੇ ਹੁਣ ਤੈਨੂੰ ਸਾਡੀ ਭੇਟ ਚੜ ਰਹੀ ਹੈ, ਚੱਲ ਕਰ ਆਪਣਾ ਘਰ ਬਾਰ ਸਾਂਭ। ਮੁਸ਼ਕਲ ਵਿੱਚ ਫਸਿਆ ਰਾਜਾ ਕੋਈ ਇਹਦੀ ਗੱਲ ਮੰਨਣ ਲਈ ਤਿਆਰ ਨਹੀਂ। ਆਪ ਵੀ ਹੈਰਾਨ ਹੈ ਕਿ ਸੁਪਨਾ ਕੇ ਅਸਲੀਅਤ, ਇਹ ਸਾਰੀਆਂ ਸ਼ਕਲਾਂ ਸੂਰਤਾਂ ਰਾਤੀ ਸੁਪਨੇ ਵਿੱਚ ਵੇਖੀਆਂ ਸਨ, ਵਾਕਿਆ ਇਹਨਾਂ ਦੇ ਵਿੱਚ ਜੀਵਨ ਰਾਤ ਸੁਪਨੇ ਵਿੱਚ ਮੈਂ ਬਿਤਾਇਆ ਸੀ, ਪਰ ਹੁਣ ਤਾਂ ਪ੍ਰਤੱਖ ਹੀ ਸਾਰੇ ਸਾਹਮਣੇ ਖਲੋਤੇ ਹੋਏ ਨੇ, ਸਮਝ ਨਹੀਂ ਆ ਰਹੀ ਰਾਜੇ ਦੀ ਬੁੱਧੀ ਜਵਾਬ ਦੇ ਰਹੀ ਹੈ, ਇਹ ਕੀ ਕੌਤਕ ਵਾਪਰ ਰਿਹਾ। ਇੰਨੇ ਚਿਰ ਨੂੰ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਫੌਜਾਂ ਦੇ ਸਮੇਤ ਇੱਥੇ ਆ ਪਹੁੰਚੇ। ਅੰਤਰ ਜਾਮੀ ਸਤਿਗੁਰਾਂ ਝਗੜਾ ਜਿਹਾ ਪਿਆ ਵੇਖ ਕਾਰਨ ਪੁੱਛਿਆ, ਭਾਈ ਕੀ ਗੱਲ ਹੈ? ਜਾਣਦੇ ਨੇ ਉਹ ਚੰਡਾਲ ਕੇ ਇਹ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਬੇਨਤੀ ਕੀਤੀ, ਸਤਿਗੁਰੂ ਜੀ ਇਹ ਸਾਡਾ ਸੰਬੰਧੀ ਹੈ, ਮਰਨ ਦਾ ਬਹਾਨਾ ਕਰ, ਸਾਨੂੰ ਛੱਡ ਕੇ ਪਤਾ ਨੀ ਕਿੱਥੇ ਚਲਿਆ ਗਿਆ ਤੇ ਹੁਣ ਆ ਰਾਜਿਆਂ ਵਾਲੀ ਬਣਤਰ ਬਣਾ ਕੇ ਆ ਗਿਆ, ਅਸੀਂ ਇਹਨੂੰ ਕਹਿੰਦੇ ਘਰ ਚੱਲ, ਤੇ ਇਹ ਕਹਿੰਦਾ ਮੈਂ ਫਲਾਣੇ ਦੇਸ਼ ਦਾ ਰਾਜਾ ਹਾਂ। ਮਹਾਰਾਜ ਕਹਿਣ ਲੱਗੇ, ਇਉਂ ਕਰੋ, ਇਹ ਦੱਸੋ ਕਿ ਤੁਹਾਡਾ ਮੁਰਦਾ ਜਿਹੜਾ ਸੀ ਤੁਸੀਂ ਕਹਿੰਦੇ ਹੋ ਸੰਬੰਧੀ ਮਰ ਗਿਆ ਸੀ, ਉਹ ਦਫਨਾਇਆ ਕਿ ਸਾੜਿਆ? ਕਹਿੰਦੇ ਜੀ ਦਫਨਾਇਆ ਸੀ। ਮਹਾਰਾਜ ਕਹਿਣ ਲੱਗੇ, ਕਬਰ ਪੁੱਟ ਕੇ ਵੇਖੋ, ਜੇ ਤਾਂ ਕਬਰ ਦੇ ਵਿੱਚੋਂ ਮੁਰਦਾ ਨਾ ਨਿਕਲਿਆ ਤਾਂ ਸਮਝ ਲਿਓ ਕਿ ਇਹੀ ਉਹ ਮਨੁੱਖ ਹੈ, ਤੇ ਜੇ ਉੱਥੋਂ ਮੁਰਦਾ ਨਿਕਲ ਆਇਆ ਤਾਂ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਕਿ ਇਹ ਤੁਹਾਡਾ ਸੰਬੰਧੀ ਨਹੀਂ ਹੈ, ਬਲਕਿ ਉਹ ਤਾਂ ਵਾਕਿਆ ਮਰ ਗਿਆ, ਦਫਨਾਇਆ ਪਿਆ। ਸਾਰਿਆਂ ਦੇ ਮੰਨਣ ਵਿੱਚ ਗੱਲ ਆਈ, ਕਬਰ ਖੋਦੀ, ਵਿੱਚੋਂ ਮੁਰਦਾ ਨਿਕਲ ਆਇਆ। ਵੇਖ ਕੇ ਰਾਜੇ ਦੀ ਹੈਰਾਨੀ ਹੋਰ ਵੱਧ ਗਈ, ਹੂ ਬਹੂ ਉਹ ਸ਼ਕਲ ਜਿਹੜੀ ਰਾਤੀ ਮੈਨੂੰ ਸੁਪਨੇ ਵਿੱਚ ਮਿਲੀ ਸੀ। ਸੋ ਜਿਹੋ ਜਿਹਾ ਮੈਂ ਰਾਤੀ ਸੁਪਨੇ ਦੇ ਵਿੱਚ ਚੰਡਾਲਾਂ ਦੇ ਘਰੇ ਜਨਮ ਭੋਗਿਆ, ਸ਼ਕਲ ਵੀ ਮੇਰੀ ਉਹੀ ਹੈ, ਆਲਾ ਦੁਆਲਾ ਵੀ ਸਭ ਕੁਝ ਉਹੀ ਹੈ, ਹੈਰਾਨ ਹੋਇਆ। ਉਹ ਚੰਡਾਲ ਤਾਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਸਤਿਗੁਰੂ ਜੀ ਰਾਜੇ ਨੂੰ ਵਾਪਸ ਲੈ ਕੇ ਆਏ। ਔਰ ਫਿਰ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਕੀ ਕੌਤਕ ਹੈ, ਰਾਤ ਵਾਲਾ ਸੁਪਨਾ ਵੀ ਸੁਣਾਇਆ ਮਹਾਰਾਜ ਜੀ। ਉਹ ਐਸਾ ਸੁਪਨਾ ਰਾਤੀ ਆਇਆ ਸੀ ਕਿ ਇਸ ਆਪਣੇ ਰਾਜੇ ਵਾਲੇ ਜੀਵਨ ਵਿੱਚੋਂ ਮਰ ਕੇ ਮੈਂ ਚੰਡਾਲਾਂ ਘਰੇ ਜੰਮਿਆ, ਵਿਆਹ ਹੋਇਆ, ਬਾਗ ਪਰਿਵਾਰ ਸਾਰਾ ਵਧਿਆ, ਤੇ ਉਹ ਰਾਤੀ ਸੁਪਨੇ ਵਿੱਚ ਜਿਹੜੀਆਂ ਸ਼ਕਲਾਂ ਸੂਰਤਾਂ ਤੱਕੀਆਂ, ਉਹ ਜਿਉਂਦਿਆਂ ਪ੍ਰਤੱਖ ਮੇਰੇ ਸਾਹਮਣੇ ਅੱਖਾਂ ਦੇ ਨਜ਼ਰੀ ਆਈਆਂ, ਉਹੀ ਇਸਤਰੀ, ਉਹੀ ਪੁੱਤਰ, ਉਹੀ ਪੋਤਰੇ, ਉਹੀ ਆਂਢੀ ਗੁਆਂਢੀ ਸਾਕ ਸੰਬੰਧੀ, ਉਹੀ ਜਗ੍ਹਾ, ਤੇ ਉਹਨਾਂ ਵੀ ਪਛਾਣ ਲਿਆ। ਉਹ ਵੀ ਕਹਿਣ ਲੱਗ ਪਏ, ਤੂੰ ਸਾਡਾ ਸੰਬੰਧੀ ਹੈ। ਮਹਾਰਾਜ ਮੇਰੀ ਹੈਰਾਨੀ ਜੋ ਹੈ ਇਸ ਦਾ ਕੋਈ ਅੰਤ ਪਾਰਾਵਾਰ ਨਹੀਂ, ਦਿਮਾਗ ਜਵਾਬ ਦੇਈ ਜਾ ਰਿਹਾ ਹੈ, ਇਹ ਕੀ ਕਾਰਨ ਹੈ, ਇਹ ਕੀ ਕੌਤਕ ਵਾਪਰਿਆ। ਸਤਿਗੁਰਾਂ ਫਰਮਾਇਆ, ਰਾਜਾ ਤੇਰੇ ਮਨ ਵਿੱਚ ਸੰਸਾ ਆਇਆ ਸੀ, ਤੂੰ ਸਵਾਲ ਕੀਤਾ ਸੀ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਜੇ ਲਿਖੇ ਲੇਖ ਮਿਟਣੇ ਨਹੀਂ ਤਾਂ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ, ਤੇ ਜੇ ਮਿਟ ਸਕਦੇ ਨੇ, ਦੁੱਖ ਖਤਮ ਕਰ ਸਕਦਾ ਹੈ ਗੁਰੂ, ਤਾਂ ਫਿਰ ਇਹ ਪੰਕਤੀ ਸਹੀ ਨਹੀਂ, ਇਹ ਸੰਸਾ ਤੂੰ ਕੀਤਾ ਸੀ ਰਾਜਨ, ਇਹ ਜਿਹੜਾ ਤੂੰ ਸੁਪਨੇ ਵਿੱਚ ਚੰਡਾਲ ਦਾ ਜਨਮ ਭੋਗਿਆ ਹੈ ਨਾ, ਇਹ ਤੈਨੂੰ ਅਸਲ ਵਿੱਚ ਪ੍ਰਾਪਤ ਹੋਣਾ ਸੀ, ਵਾਕਿਆ ਹੀ ਤੂੰ ਮਰ ਕੇ ਇਹਨਾਂ ਜੂਨਾਂ ਵਿੱਚੋਂ ਭਰਮਦਿਆਂ ਭਟਕਦਿਆਂ ਫਿਰ ਚੰਡਾਲ ਜੂਨੀ ਪਾਉਣੀ ਸੀ, ਇਹ ਜਨਮ ਤੈਨੂੰ ਭੋਗਣੇ ਪੈਣੇ ਸਨ, ਪਰ ਤੂੰ ਹੁਣ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਘਰ ਦੀ ਸ਼ਰਨ ਵਿੱਚ ਆਇਆ ਹੈ, ਤੇਰੇ ਜਨਮ ਸੁਪਨੇ ਵਿੱਚ ਹੀ ਭੁਗਤਾ ਦਿੱਤੇ, ਜਿਹੜੇ ਲੇਖ ਲਿਖੇ ਸਨ ਉਹ ਤੂੰ ਭੋਗ ਵੀ ਲਏ, ਭਾਵੇਂ ਸੁਪਨੇ ਵਿੱਚ ਹੀ ਆਪਾਂ ਭੁਗਾ ਦਿੱਤੇ ਨੇ, ਭੋਗ ਵੀ ਲਏ, ਤੇ ਹੁਣ ਤੇਰਾ ਪਾਰ ਉਤਾਰਾ ਹੋ ਜਾਵੇਗਾ, ਤੇਰਾ ਜਨਮ ਮਰਨ ਦਾ ਗੇੜਾ ਵੀ ਕੱਟਿਆ ਜਾਵੇਗਾ, ਇਉਂ ਪ੍ਰੇਮੀਆਂ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਇਹ ਫਾਇਦਾ ਹੈ। ਮਿਟਾ ਦਿੱਤਾ ਸੰਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਚਰਨ ਪਕੜ ਲਏ ਗੁਰੂ ਗਰੀਬ ਨਿਵਾਸ ਜੀ, ਕਿਰਪਾ ਕਰੋ ਆਪਣੇ ਚਰਨਾਂ ਨਾਲ ਜੋੜ ਲਵੋ, ਮਿਹਰ ਕਰੋ। ਗੁਰੂ ਗਰੀਬ ਨਿਵਾਸ ਜੀ ਨੇ ਚਰਨ ਪਾਹੁਲ ਦੀ ਦਾਤ ਬਖਸ਼ਿਸ਼ ਕਰਕੇ, ਨਾਮ ਦੀ ਦਾਤ ਬਖਸ਼ ਕੇ ਵਾਹਿਗੁਰੂ ਦੇ ਨਾਮ ਨਾਲ ਚਿੱਤ ਜੋੜਿਆ, ਸੁਖ ਸਾਗਰ ਗੁਰ ਪਾਇਆ, ਸੁਖਾਂ ਦਾ ਸਮੁੰਦਰ ਰੂਪ ਗੁਰੂ ਪ੍ਰਾਪਤ ਕੀਤਾ। ਜਦ ਸੁਖ ਸਾਗਰ ਰੂਪ ਸਤਿਗੁਰੂ ਮਹਾਰਾਜ ਜੀ ਦੀ ਪ੍ਰਾਪਤੀ ਹੋਈ, ਗੁਰੂ ਕੀ ਸਿੱਖੀ ਮਿਲ ਗਈ, ਗੁਰੂ ਕੇ ਚਰਨਾਂ ਨਾਲ ਚਿੱਤ ਦੀ ਪ੍ਰੀਤ ਜੁੜ ਗਈ, ਤਾਂ ਸਹਸਾ ਸਗਲ ਮਿਟਾਇਆ, ਸਤਿਗੁਰਾਂ ਨੇ ਕਿਰਪਾ ਕਰਕੇ ਸਾਰੇ ਸੰਸੇ ਮੇਟ ਦਿੱਤੇ। ਸੰਸਾ ਤੋਂ ਭਾਵ ਸ਼ੰਕਾ ਤੇ ਸੰਸਾ ਤੋਂ ਭਾਵ ਸਹਸਾ ਤੋਂ ਭਾਵ ਸਹਿਮ ਡਰ, ਹਰ ਪ੍ਰਕਾਰ ਦਾ ਸਹਿਸਾ ਜਿਹਾ ਜਿਹੜਾ ਪਿਆ ਰਹਿੰਦਾ ਹੈ ਦਿਲ ਨੂੰ, ਪਤਾ ਨਹੀਂ ਜ਼ਿੰਦਗੀ ਕਿਵੇਂ ਬੀਤੇਗੀ, ਪਤਾ ਨਹੀਂ ਗਾਂ ਪਰਲੋਕ ਵਿੱਚ ਮੇਰਾ ਕੀ ਹਾਲ ਹੋਵੇਗਾ, ਇਹ ਸਹਿਸੇ ਵੀ ਸਤਿਗੁਰਾਂ ਨੇ ਕਿਰਪਾ ਕਰਕੇ ਮੇਟ ਦਿੱਤੇ, ਐਸੀ ਬਖਸ਼ਿਸ਼ ਕੀਤੀ। ਹਰ ਕੇ ਨਾਮ ਕੀ ਵਡਿਆਈ, ਇਹ ਸਾਰੀ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਬਜ਼ੁਰਗੀ ਵਡਿਆਈ ਹਮੇਸ਼ਾ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਹੀ ਹੈ। ਜਿਸ ਸੋਭਾ ਕੋ ਕਰ ਹੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਦੁਨੀਆਂ ਤੇ ਜਿਹੜੀ ਸੋਭਾ ਪਾਉਣ ਵਾਸਤੇ, ਜਿਹੜੀ ਵਡਿਆਈ ਪ੍ਰਾਪਤ ਕਰਨ ਵਾਸਤੇ ਇਹ ਜੀਵ ਦਿਖਾਵੇ ਮਾਤਰ ਤੋਂ ਭਲੀਆਂ ਕਰਨੀਆਂ ਕਰਦਾ, ਨੇਕ ਕਰਮ ਕਰਦਾ ਹੈ, ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਣ ਤੋਂ ਉਹ ਸੋਭਾ ਲੋਕ ਪਰਲੋਕ ਦੀ ਪ੍ਰਾਪਤ ਹੋ ਜਾਂਦੀ ਹੈ। ਮਨੁੱਖ ਦੁਨੀਆਂ ਤੇ ਵਡਿਆਈਆਂ ਹਾਸਲ ਕਰਨ ਵਾਸਤੇ ਬੜੇ ਯਤਨ ਕਰਦਾ, ਬੜੇ ਤਰੱਦਦ ਕਰਦਾ ਹੈ, ਕਈ ਪ੍ਰਕਾਰ ਦੀਆਂ ਕੋਸ਼ਿਸ਼ਾਂ ਕਰਦਾ ਹੈ। ਇਸ ਵਡਿਆਈ ਦੀ ਪ੍ਰਾਪਤੀ ਲਈ ਮਾਇਆ ਦੇ ਪਿੱਛੇ ਦੌੜਾ ਭੱਜਾ ਫਿਰਦਾ ਹੈ। ਬਹੁਤੀ ਮਾਇਆ ਕੋਲ ਹੋਵੇ, ਚੰਗੇ ਮਹਿਲ ਬਣੇ ਹੋਏ ਹੋਣ, ਚੰਗੀਆਂ ਕਾਰਾਂ ਗੱਡੀਆਂ ਹੋਣ, ਲੋਕੀ ਕਹਿਣਗੇ ਵਾਹ ਵੀ ਬੜਾ ਅਮੀਰ ਹੈ, ਬੜਾ ਹਾਈ ਸੁਸਾਇਟੀ ਦਾ ਬੰਦਾ ਹੈ। ਪਰ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਨੇ, ਦੁਨੀਆਂ ਕੀਆ ਵਡਿਆਈਆਂ ਕਮਨੈ ਆਵਹਿ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਦੁਨੀਆਂ ਦੀਆਂ ਜਿਹੜੀਆਂ ਵਡਿਆਈਆਂ ਨੇ, ਭਲਾ ਕਿਹੜੇ ਕੰਮ ਆਉਣ ਵਾਲੀਆਂ ਨੇ। ਜਦ ਅੰਤ ਸਮਾਂ ਆਉਣਾ ਹੈ ਤਾਂ ਜਮਦੂਤਾਂ ਨੇ ਤਾਂ ਲਿਹਾਜ ਨਹੀਂ ਕਰਨਾ ਕਿ ਦੁਨੀਆਂ ਤੇ ਬੜੀ ਮਾਣ ਵਡਿਆਈ ਹੈ, ਇਹਦੇ ਨਾਲ ਕੁਝ ਰਿਆਇਤ ਵਰਤੀ ਜਾਵੇ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ, ਉਹ ਤਾਂ ਐਸਾ ਅਸਚਰਜ ਰੂਪ ਹੈ, ਭਾਵੇਂ ਕੋਈ ਰਾਜਾ ਹੈ ਭਾਵੇਂ ਪਰਜਾ ਹੈ, ਇੱਕ ਬਰਾਬਰ ਸਭ ਨਾਲ ਵਰਤਾਅ ਕਰਦਾ, ਇੱਕ ਬਰਾਬਰ ਮਾਰਦਾ ਹੈ। ਇਉਂ ਦੁਨੀਆਂ ਦੀਆਂ ਵਡਿਆਈਆਂ ਕਿਸੇ ਕੰਮ ਆਉਣ ਵਾਲੀਆਂ ਨਹੀਂ। ਤੇ ਫਿਰ ਮਾਇਆ ਕਾ ਰੰਗ ਸਭ ਫਿੱਕਾ, ਮੋਹ ਮਾਇਆ ਦਾ ਰੰਗ ਜੋ ਹੈ ਪ੍ਰੇਮ ਆਨੰਦ, ਇਹ ਸਾਰਾ ਫਿੱਕਾ ਹੈ, ਜਾਤੋ ਬਿਨਸ ਨਿਦਾਨ, ਅੰਤ ਨੂੰ ਬਿਨਸ ਜਾਂਦਾ, ਨਾਸ ਹੋ ਜਾਂਦਾ ਹੈ। ਅੱਜ ਕਿਸੇ ਕੋਲੇ ਰਾਜ ਭਾਗ ਦੀ ਵਡਿਆਈ ਹੈ, ਕੱਲ ਨੂੰ ਪਤਾ ਨਹੀਂ ਕੈਸਾ ਸਮਾਂ ਆਵੇ, ਰਾਜ ਭਾਗ ਖੁਸ ਕੇ ਫਿਰ ਉਸਨੂੰ ਜੇਲ ਦੀ ਕਾਲ ਕੋਠੜੀ ਵਿੱਚ ਸੜਨਾ ਪੈ ਜਾਵੇ, ਜਾਂ ਰਾਜ ਭਾਗ ਖੁਸ ਕੇ ਦਰ ਦਰ ਦੀ ਭਿੱਖਿਆ ਮੰਗਣੀ ਪੈ ਜਾਵੇ। ਇਉਂ ਵਡਿਆਈਆਂ ਖਤਮ ਹੋ ਗਈਆਂ, ਮੁੱਕ ਗਈਆਂ। ਇਸੇ ਪ੍ਰਕਾਰ ਮਹਾਰਾਜ ਜੀ ਨੇ ਹੋਰ ਫਰਮਾਇਆ ਹੈ, ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਿਹੜੀਆਂ ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੇ ਕਾਰਨਾਂ ਤੋਂ ਪੈਦਾ ਹੋਈਆਂ ਵਡਿਆਈਆਂ ਨੇ, ਸਾੜ ਦਿਓ ਇਹਨਾਂ ਨੂੰ ਅੱਗ ਵਿੱਚ, ਕਿਸੇ ਵੀ ਕੰਮ ਨਹੀਂ। ਕਿਉਂ? ਇੰਨੀ ਜਲੀ ਨਾਮ ਵਿਸਾਰਿਆ, ਇਹਨਾਂ ਸੜੀਆਂ ਬਲੀਆਂ ਭੈੜੀਆਂ ਨੇ ਵਾਹਿਗੁਰੂ ਦਾ ਨਾਮ ਭੁਲਾ ਛੱਡਿਆ ਹੈ, ਇੱਕ ਨਾ ਚੱਲੀ ਨਾਲ। ਜਦੋਂ ਸੰਸਾਰ ਤੋਂ ਜੀਵ ਗਿਆ ਤਾਂ ਇੱਕ ਵੀ ਨਾਲ ਨਾ ਚੱਲੀ, ਸਭ ਇੱਥੇ ਦੀਆਂ ਇੱਥੇ ਰਹਿ ਗਈਆਂ। ਜਿਉਂਦਿਆਂ ਨਾਮ ਭੁਲਾ ਛੱਡਿਆ, ਆਪਣੇ ਮੋਹ ਵਿੱਚ ਪਾ ਛੱਡਿਆ, ਪਰ ਜਾਂਦਿਆਂ ਹੋਇਆਂ ਫਿਰ ਇੱਥੇ ਰਹਿ ਗਈਆਂ, ਨਾਲ ਸਾਥ ਨਾ ਦਿੱਤਾ, ਕਾਹਦੇ ਕੰਮ ਹਨ ਇਹ ਦੁਨੀਆਂ ਦੀਆਂ ਵਡਿਆਈਆਂ। ਅਸਲੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਪਰਮੇਸ਼ਰ ਦੇ ਨਾਮ ਸਦਕਾ ਲੋਕ ਪਰਲੋਕ ਵਿੱਚ ਵਡਿਆਈ ਹਾਸਲ ਹੁੰਦੀ ਹੈ, ਐਸੀ ਵਡਿਆਈ ਕਿ ਸਦੀਆਂ ਬੀਤ ਜਾਣ ਤੋਂ ਵੀ ਉਸ ਵਡਿਆਈ ਦੇ ਵਿੱਚ, ਉਸ ਸੋਭਾ ਦੇ ਵਿੱਚ ਕਦੇ ਕੋਈ ਫਰਕ ਨਹੀਂ ਪੈਂਦਾ, ਘਟਦੀ ਨਹੀਂ। ਸਦੀਆਂ ਗੁਜ਼ਰ ਗਈਆਂ, ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਪਾਰੋ ਜੀ ਵਰਗੇ ਗੁਰਸਿੱਖ ਪਿਆਰੇ, ਬੇਅੰਤ ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਸੋ ਸੰਸਾਰ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਿਆ, ਆਪਣੇ ਸਰੀਰਕ ਰੂਪ ਨੂੰ ਤਿਆਗ ਕੇ ਸੱਚਖੰਡ ਲੀਨ ਹੋਇਆ, ਭਾਵ ਆਪਣਾ ਸਰੀਰਕ ਜਾਮਾ ਤਿਆਗਿਆ, ਭਾਵੇਂ ਸਦੀਆਂ ਬੀਤ ਗਈਆਂ, ਪਰ ਉਹਨਾਂ ਦੀ ਵਡਿਆਈ ਦੇ ਵਿੱਚ ਫਰਕ ਨਹੀਂ, ਬਲਕਿ ਨਿੱਤ ਉਹਨਾਂ ਦੀ ਵਡਿਆਈ ਜੋ ਹੈ ਹੋਰ ਵੱਧਦੀ ਹੈ, ਘਟਦੀ ਨਹੀਂ, ਕਦੇ ਖਤਮ ਨਹੀਂ ਹੁੰਦੀ, ਸੋਭਾ ਜੋ ਹੈ ਨਹੀਂ ਰਹਿੰਦੀ। ਉਹ ਤਾਂ ਮਾਇਆ ਕੀ ਸੋਭਾ ਚਾਰ ਦਿਹਾੜੇ ਇਸ ਜਾਂਦੀ ਬਿਲਮਨਾ ਹੋਏ, ਮਾਇਆ ਦੀ ਸੋਭਾ ਵਡਿਆਈ ਜਿਹੜੀ ਉਹ ਕੁਝ ਚਾਰ ਦਿਨਾਂ ਦੀ ਹੈ, ਉਹਨੂੰ ਜਾਂਦਿਆਂ ਕੋਈ ਦੇਰੀ ਨਹੀਂ ਲੱਗਦੀ, ਉਸ ਦਾ ਖਤਮ ਹੁੰਦਿਆਂ ਕੋਈ ਬਹੁਤਾ ਚਿਰ ਨਹੀਂ ਲੱਗਦਾ। ਵਾਹਿਗੁਰੂ ਦੇ ਨਾਮ ਦੀ ਵਡਿਆਈ ਸਦਾ ਰਹਿਣ ਵਾਲੀ ਹੈ, ਇਸ ਲਈ ਬਜ਼ੁਰਗੀ ਵਡਿਆਈ ਜੋ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਦੁਨਿਆਵੀ ਤੌਰ ਤੇ ਭਾਵੇਂ ਕੋਈ ਧਨ ਦੌਲਤ ਪੱਲੇ ਹੋਵੇ ਜਾਂ ਨਾ ਹੋਵੇ, ਭਾਵੇਂ ਅਤਿਅੰਤ ਗੁਰਬਤ ਦੀ ਹਾਲਤ ਵਿੱਚ ਵੀ ਕੋਈ ਗੁਰਸਿੱਖ ਪਿਆਰਾ ਜਿਉਂਦਾ ਹੋਵੇ। ਭਗਤ ਰਵਿਦਾਸ ਜੀ ਵਰਗੇ, ਨਾਮਦੇਵ ਜੀ ਵਰਗੇ ਅਖੌਤੀ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ, ਔਰ ਕੋਈ ਅਮੀਰੀ ਨਹੀਂ, ਕੋਈ ਧਨ ਦੌਲਤ ਨਹੀਂ, ਕੋਈ ਵਧੀਆ ਬਣੇ ਹੋਏ ਮਹਿਲ ਮਕਾਨ ਨਹੀਂ, ਕੋਈ ਧੌਲਰ ਨਹੀਂ, ਕੋਈ ਬੰਗਲੇ ਨਹੀਂ, ਕੋਈ ਕੋਠੀਆਂ ਨਹੀਂ, ਝੌਂਪੜੀਆਂ ਵਿੱਚ ਰਹਿੰਦੇ ਨੇ, ਗਰੀਬ ਘਰਾਂ ਵਿੱਚ ਜਨਮੇ ਨੇ, ਦੁਨੀਆਂ ਨੇ ਉਹਨਾਂ ਦੀਆਂ ਜਾਤਾਂ ਨੂੰ ਨੀਕ ਜਾਤਾਂ ਕਿਹਾ, ਪਰ ਵਾਹਿਗੁਰੂ ਦੇ ਨਾਮ ਦੀ ਕੈਸੀ ਵਡਿਆਈ ਹੈ ਕਿ ਉਹਨਾਂ ਨੂੰ ਸੰਸਾਰ ਦੇ ਪੂਜਨੀਕ ਬਣਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਾਂ ਸੀਸ ਨਿਵਾਉਂਦੇ ਹਾਂ, ਅਮੀਰ ਵਜ਼ੀਰ ਸਾਰੇ ਇੱਥੇ ਝੁਕਦੇ ਨੇ ਤੇ ਬਾਣੀ ਰੂਪ ਹੋ ਕੇ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ ਵਰਗੇ ਮਹਾਤਮਾ ਇੱਥੇ ਸ਼ੋਭਤ ਨੇ, ਉਹਨਾਂ ਅੱਗੇ ਵੀ ਆਪਣੇ ਆਪ ਹੀ ਸਾਡਾ ਸੀਸ ਝੁਕਦਾ ਹੈ। ਇਉਂ ਭਾਈ ਹਰ ਕੇ ਨਾਮ ਕੀ ਵਡਿਆਈ, ਵਡਿਆਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੈ, ਨਾਮ ਜਪਣ ਕਰਕੇ ਹੀ ਹਰ ਕੋਈ ਵੱਡਾ ਹੈ। ਮਹਾਰਾਜ ਕਹਿੰਦੇ ਨੇ ਕੌਣ ਵੱਡਾ ਮਾਇਆ ਵਡਿਆਈ, ਦੁਨੀਆਂ ਦੀਆਂ ਮਾਇਆ ਦੀਆਂ ਵਡਿਆਈਆਂ ਕਰਕੇ ਕੌਣ ਵੱਡਾ ਹੈ, ਸੋ ਵੱਡਾ ਜਿਨ ਰਾਮ ਦੇ ਵਿਲਾਈ। ਅਸਲ ਵਿੱਚ ਵੱਡਾ ਤਾਂ ਉਹ ਹੈ ਜਿਸ ਨੇ ਸਰਵ ਵਿਆਪਕ ਵਾਹਿਗੁਰੂ ਦੇ ਨਾਮ ਨਾਲ ਆਪਣੀ ਲਿਵ ਜੋੜੀ ਹੋਈ ਹੈ। ਇਉਂ ਭਾਈ ਪਰਮੇਸ਼ਰ ਦੇ ਨਾਮ ਦੀ ਹੀ ਸਦਾ ਸਦਾ ਵਡਿਆਈ ਹੈ। ਆਠ ਪਹਿਰ ਗੁਣ ਗਾਈ, ਇਸ ਲਈ ਭਾਈ ਅਸੀਂ ਤਾਂ ਅੱਠੇ ਪਹਿਰ ਹੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਹਾਂ, ਅੱਠੇ ਪਹਿਰ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਾਂ। ਇਹ ਜਿਹੜੀ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਨੀ ਹੈ ਤੇ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਇਨ ਕਰਨੇ ਨੇ। ਗੁਰ ਪੂਰੇ ਤੇ ਪਾਈ, ਇਹ ਬਖਸ਼ਿਸ਼ ਆਪਾਂ ਪੂਰਨ ਸਤਿਗੁਰਾਂ ਤੋਂ ਪਾਈ ਹੈ, ਕਿਸੇ ਹੋਰ ਕੋਲੋਂ ਨਹੀਂ ਬਲਕਿ ਪੂਰਿਆਂ ਗੁਰਾਂ ਤੋਂ। ਤੇ ਗੁਰੂ ਵੀ ਕਿਸੇ ਅਧੂਰੇ ਕੋਲੋਂ, ਕਿਸੇ ਕੱਚੇ ਕੋਲੋਂ ਨਹੀਂ, ਪਖੰਡੀ ਕੋਲੋਂ ਨਹੀਂ, ਗੁਰ ਪੂਰੇ ਤੇ ਪਾਈ, ਪੂਰਾ ਗੁਰੂ ਜੋ ਪਰਮੇਸ਼ਰ ਦਾ ਪ੍ਰਤੱਖ ਰੂਪ ਹਨ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਨਾਰਾਇਣ ਨਿਜ ਰੂਪ ਤਾਰ ਅਨਾਥਾਂ ਅਨਾਥ ਸਨਾਥ ਕਰਾਇਆ। ਸੋ ਐਸੇ ਸਤਿਗੁਰੂ ਮਹਾਰਾਜ ਜੋ ਖੁਦ ਪਰਮੇਸ਼ਰ ਦਾ ਰੂਪ ਹਨ, ਸਤਿਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਇਹਨਾਂ ਪੂਰਿਆਂ ਗੁਰਾਂ ਤੋਂ ਆਪਾਂ ਪਰਮੇਸ਼ਰ ਦੇ ਨਾਮ ਦੀ ਇਹ ਵਡਿਆਈ ਪ੍ਰਾਪਤ ਕੀਤੀ ਹੈ। ਇਹਨਾਂ ਪੂਰਿਆਂ ਸਦਕਾ ਪੂਰਿਆਂ ਗੁਰਾਂ ਦੇ ਕੋਲੋਂ ਨਾਮ ਦੀ ਸਿਫਤ ਸਲਾਹ ਤੇ ਪਰਮੇਸ਼ਰ ਦੇ ਗੁਣ ਗਾਇਨ ਕਰਨ ਦੀ ਬਖਸ਼ਿਸ਼ ਹਾਸਲ ਕੀਤੀ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਇਹ ਵਡਿਆਈ ਬਖਸ਼ੀ। ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਪ੍ਰਭ ਕੀ ਅਕਥ ਕਹਾਣੀ, ਪ੍ਰਭ ਸਰਬ ਕਲਾ ਸਮਰੱਥ ਰੱਖਿਆ ਕਰਨ ਹਾਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮੇਸ਼ਰ ਦੀ ਕਹਾਣੀ ਅਕਥ ਹੈ, ਉਸ ਦੀ ਗਾਥਾ ਕਹਿਣ ਕਥਨ ਤੋਂ ਪਰੇ ਹੈ। ਲਫ਼ਜ਼ਾਂ ਵਿੱਚ ਸੰਪੂਰਨ ਤੌਰ ਤੇ ਵਰਣਨ ਨਹੀਂ ਕੀਤੀ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ, ਐਸਾ ਉਹ ਪ੍ਰਭੂ ਬੇਅੰਤ ਰੂਪ ਹੈ। ਜਨ ਬੋਲਹਿ ਅੰਮ੍ਰਿਤ ਬਾਣੀ, ਜਨ ਜੋ ਗੁਰੂ ਕੇ ਪਿਆਰੇ ਹਨ, ਬੋਲਹਿ ਅੰਮ੍ਰਿਤ ਬਾਣੀ, ਬੋਲਦੇ ਹਨ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਨੂੰ। ਗੁਰੂ ਕੀ ਬਾਣੀ ਜੋ ਅੰਮ੍ਰਿਤ ਰੂਪ ਜਨਮ ਮਰਨ ਤੋਂ ਰਹਿਤ ਕਰਨ ਵਾਲੀ ਮਿੱਠੀ ਹੈ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੇ ਸਮੋਖ ਦੁਆਰ, ਐਸੀ ਅੰਮ੍ਰਿਤ ਰੂਪ ਗੁਰਬਾਣੀ ਗੁਰੂ ਕੇ ਪਿਆਰੇ ਪੜ੍ਹਦੇ ਹਨ, ਮੂੰਹੋਂ ਬੋਲਦੇ ਹਨ, ਉਚਾਰਨ ਕਰਦੇ ਹਨ, ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਕਥ ਕਹਾਣੀ ਦਾ ਆਨੰਦ ਮਾਣਦੇ ਹਨ। ਨਾਨਕ ਦਾਸ ਵਖਾਣੀ, ਜਗਿਆਸੂ ਮੁਖ ਦੁਆਰਾ ਸਤਿਗੁਰੂ ਫਰਮਾਉਂਦੇ ਨੇ ਕਿ ਮੈਂ ਦਾਸ ਨੇ ਵੀ ਇਹੀ ਅੰਮ੍ਰਿਤ ਰੂਪ ਬਾਣੀ ਜੋ ਹੈ ਵਖਾਣੀ ਕਥਨ ਕੀਤੀ ਹੈ, ਇਹੀ ਬਾਣੀ ਅਸੀਂ ਪੜ੍ਹਦੇ ਹਾਂ, ਇਹੀ ਨਾਮ ਦਾ ਸਿਮਰਨ ਅਸੀਂ ਵੀ ਕਰਦੇ ਹਾਂ, ਤੇ ਇਹ ਜਿਹੜੀ ਗੁਰੂ ਕੀ ਪਾਵਨ ਪਵਿੱਤਰ ਪਰਮੇਸ਼ਰ ਦੀ ਅਕਥ ਕਹਾਣੀਆਂ ਨੂੰ ਜਣਾਉਣ ਵਾਲੀ, ਅਕਥ ਕਹਾਣੀਆਂ ਦੀ ਸਿਫਤ ਸਲਾਹ ਕਰਨ ਵਾਲੀ, ਅਕਥ ਕਹਾਣੀਆਂ ਨੂੰ ਕਥਨ ਕਰਨ ਵਾਲੀ ਅੰਮ੍ਰਿਤ ਰੂਪ ਬਾਣੀ ਹੈ ਨਾ। ਗੁਰ ਪੂਰੇ ਤੇ ਜਾਣੀ, ਇਹ ਪੂਰਿਆਂ ਗੁਰਾਂ ਤੋਂ ਜਾਣੀ ਹੈ, ਪੂਰਿਆਂ ਗੁਰਾਂ ਨੇ ਇਸ ਦੀ ਸੋਝੀ ਬਖਸ਼ਿਸ਼ ਕੀਤੀ ਹੈ, ਇਸ ਦੀ ਗਿਆਤ ਹਾਸਲ ਕਰਵਾਈ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਮੁਖਾਰ ਬਿੰਦ ਤੋਂ ਵਾਹਿਗੁਰੂ ਦੀ ਅੰਮ੍ਰਿਤ ਰੂਪ ਗੁਰਬਾਣੀ ਸੰਸਾਰ ਤੇ ਪ੍ਰਗਟ ਹੋਈ, ਸਤਿਗੁਰਾਂ ਕਿਰਪਾ ਕਰਕੇ ਨਾਮ ਬਾਣੀ ਦਾ ਅਮੋਲਕ ਖਜ਼ਾਨਾ ਬਖਸ਼ਿਆ, ਔਰ ਇਸ ਬਾਣੀ ਦੀ ਮਹਾਨਤਾ ਬਾਣੀ ਪੜਨ ਵਾਲੀ ਬੁੱਧੀ ਬਖਸ਼ਿਸ਼ ਕੀਤੀ, ਪੂਰਿਆਂ ਗੁਰਾਂ ਤੋਂ ਜਾਣੀ ਹੈ ਪਰਮੇਸ਼ਰ ਦੀ ਅਕਥ ਕਹਾਣੀ, ਜਨ ਸਮਝਣ ਵਾਲੀ ਗੁਰੂ ਕੀ ਬਾਣੀ, ਉਸ ਨੂੰ ਪੜ੍ਹਦਿਆਂ, ਉਸ ਨੂੰ ਜਪਦਿਆਂ, ਉਸਦਾ ਸਿਮਰਨ ਕਰਦਿਆਂ ਹੋਇਆਂ ਉਸ ਅਕਥ ਪਰਮੇਸ਼ਰ ਦਾ ਸਰੂਪ ਹੋ ਕੇ ਸਦਾ ਆਨੰਦ ਔਰ ਸਦਾ ਖੁਸ਼ੀਆਂ ਖੇੜੇ, ਸਦਾ ਸ਼ੁਭ ਗੁਣਾਂ ਦੀ ਪ੍ਰਾਪਤੀ ਗੁਰੂ ਕੀ ਕਿਰਪਾ ਦੇ ਨਾਲ ਹੋਈ ਹੈ। ਇਹ ਪਾਵਨ ਸਿੱਖਿਆ ਉਪਦੇਸ਼ ਗੁਰੂ ਗਰੀਬ ਨਿਵਾਜ ਨੇ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਦੇ ਨਾਮ ਸਦਕਾ ਵਡਿਆਈ ਪ੍ਰਾਪਤ ਹੁੰਦੀ ਹੈ, ਔਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੁੰਦਾ ਹੈ ਉਹਨਾਂ ਦਾ ਜੀਵਨ ਸਦਾ ਸੁੱਖਾਂ ਦੇ ਸਹਿਤ ਵਸਦਾ ਹੈ। ਹਿਰਦੇ ਅੰਦਰ ਸ਼ੁਭ ਗੁਣ ਔਰ ਘਰਾਂ ਅੰਦਰ ਵੀ ਸਦਾ ਸੁੱਖ ਪ੍ਰੇਰਨਾ ਦਿੱਤੀ ਹੈ ਸਤਿਗੁਰਾਂ ਨੇ। ਭਾਈ ਗੁਰੂ ਕੀ ਬਾਣੀ ਪੜ੍ਹੀਏ, ਵਾਹਿਗੁਰੂ ਦੇ ਨਾਮ ਵਿੱਚ ਆਪਣੇ ਚਿੱਤ ਦੀਆਂ ਬਿਰਤੀਆਂ ਨੂੰ ਜੋੜੀਏ, ਸਦਾ ਉਸ ਵਾਹਿਗੁਰੂ ਨੂੰ ਚੇਤੇ ਰੱਖੀਏ। ਇਹ ਸਿੱਖਿਆ, ਇਹ ਪ੍ਰੇਰਨਾ ਗੁਰੂ ਗਰੀਬ ਨੂੰ ਅੱਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਮਿਹਰ ਕਰਨ ਸਤਿਗੁਰੂ ਮਹਾਰਾਜ, ਗੁਰੂ ਕੀ ਮੁਬਾਰਕ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ ਔਰ ਨਾਮ ਬਾਣੀ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਸਫਲਾ ਕਰ ਸਕੀਏ। ਪ੍ਰਭ ਕੀ ਅਕਥ ਕਹਾਣੀ, ਜਨ ਬੋਲਹ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।